ਹੁਕਮ ਲਿਖ ਦੁੱਖ ਸੁੱਖ ਪਾਈ ਗਿਆ ਹੈ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਲਿਖੇ ਹੋਏ ਹੁਕਮ ਦੇ ਅਨੁਸਾਰ ਹੀ ਇਹ ਜਿਹੜੇ ਜੀਵ ਨੇ ਆਪਣੇ ਕੀਤੇ ਕਰਮਾਂ ਦਾ ਫਲ ਦੁੱਖ ਵੀ ਪ੍ਰਾਪਤ ਕਰਦੇ ਨੇ ਅਤੇ ਸੁੱਖ ਵੀ ਪ੍ਰਾਪਤ ਕਰਦੇ ਨੇ। ਜਿਹੜਾ ਦੁੱਖ ਹੈ ਪਾਪ ਰੂਪ ਕਰਮਾਂ ਦਾ ਫਲ ਹੈ ਅਤੇ ਜਿਹੜਾ ਸੁੱਖ ਹੈ ਇਹ ਪੁੰਨ ਰੂਪ ਕਰਮਾਂ ਦਾ ਫਲ ਹੈ। ਇਸੇ ਲਈ ਇਹ ਵੀ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ। ਜੇ ਹੁਣ ਹੁਕਮ ਨਾ ਹੋਵੇ, ਇੱਕ ਗੱਲ ਸੋਚਣ ਅਤੇ ਵਿਚਾਰਨ ਵਾਲੀ ਹੈ, ਹਰ ਆਦਮੀ ਚਾਹੇ ਚੰਗੇ ਕੰਮ ਕਰਦਾ ਚਾਹੇ ਮਾੜੇ ਕਰਦਾ, ਉਹਦਾ ਇੱਕ ਸੰਕਲਪ ਜ਼ਰੂਰ ਹੁੰਦਾ ਹੈ, ਉਹਦਾ ਇੱਕ ਲਕਸ਼ ਜ਼ਰੂਰ ਹੁੰਦਾ ਹੈ ਕਿ ਮੈਨੂੰ ਸੁੱਖ ਮਿਲੇ। ਸੁੱਖ ਦੀ ਇੱਛਾ ਨੂੰ ਲੈ ਕੇ ਹੀ ਆਦਮੀ ਚੰਗੇ ਕੰਮ ਵੀ ਕਰਦਾ ਅਤੇ ਬੁਰੇ ਕੰਮ ਵੀ ਕਰਦਾ। ਜੇ ਚੋਰ ਆਦਮੀ ਚੋਰੀ ਕਰਦਾ, ਉਹਦਾ ਵੀ ਅਸਲੀ ਤਾਂ ਮਨੋਰਥ ਇਹ ਹੁੰਦਾ ਨਾ, ਮੈਂ ਚੋਰੀ ਕਰਕੇ ਮੈਂ ਮਾਇਆ ਕੋਈ ਹੋਰ ਪਦਾਰਥ ਪ੍ਰਾਪਤ ਕਰਾਂਗਾ ਅਤੇ ਸੁੱਖ ਭੋਗਾਂਗਾ। ਮਨੋਰਥ ਤਾਂ ਸੁੱਖ ਪ੍ਰਾਪਤ ਕਰਨਾ ਹੀ ਹੁੰਦਾ, ਪਰ ਅਸਲੀ ਦੁੱਖ ਅਤੇ ਸੁੱਖ ਦਾ ਸੰਬੰਧ ਕਰਮਾਂ ਦੇ ਨਾਲ ਹੈ। ਜੇ ਹੁਣ ਕੋਈ ਪਾਪ ਕਰਕੇ, ਕਿਸੇ ਨਾਲ ਧੋਖਾ ਕਰਕੇ, ਗਰੀਬ ਮਾਰ ਕਰਕੇ ਕਿਸੇ ਪਾਸੋਂ ਕੋਈ ਚੀਜ਼ ਖੋਹ ਵੀ ਲੈਂਦਾ ਹੈ, ਉਹ ਮਤ ਸੋਚੇ ਮੈਨੂੰ ਸੁੱਖ ਮਿਲ ਜਾਵੇਗਾ, ਉਹਨੂੰ ਕਦੇ ਸੁੱਖ ਨਹੀਂ ਮਿਲਣਾ, ਉਹਨੂੰ ਦੁੱਖ ਹੀ ਮਿਲੇਗਾ। ਬਾਬਾ ਫਰੀਦ ਜੀ ਨੇ ਕਿੰਨੀ ਸੁੰਦਰ ਸਿੱਖਿਆ ਦਿੱਤੀ ਹੈ, ਫਰੀਦਾ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡਾ ਉੱਨ ਕਤਾਏ ਦਾ ਪੈਦਾ ਲੋੜ ਹੈ ਪੱਟ। ਕੋਈ ਜ਼ਿਮੀਂਦਾਰ ਆਪਣੇ ਖੇਤ ਵਿੱਚ ਕਿੱਕਰਾਂ ਦੇ ਬੀਜ ਬੀਜਦਾ ਹੈ ਅਤੇ ਫਿਰ ਉਹ ਸੋਚੇ ਮੈਨੂੰ ਬਜੌਰ ਦੇਸ਼ ਦੀਆਂ ਦਾਖਾਂ ਅਤੇ ਖਾਣ ਲਈ ਮਿੱਠੇ ਮੇਵੇ ਪ੍ਰਾਪਤ ਹੋ ਜਾਣ, ਉਹਦੀ ਇਹ ਸਦਰ ਕਿਵੇਂ ਪੂਰੀ ਹੋ ਸਕਦੀ, ਨਹੀਂ ਹੋ ਸਕਦੀ। ਇਸੇ ਤਰ੍ਹਾਂ ਕੋਈ ਉੱਨ ਦੇ ਬਸਤਰ ਕੱਤਦਾ ਹੈ ਅਤੇ ਚਾਹੁੰਦਾ ਮੈਨੂੰ ਰੇਸ਼ਮੀ ਬਸਤਰ ਪਹਿਨਣ ਵਾਸਤੇ ਮਿਲਣ, ਇਹ ਕਦੀ ਨਹੀਂ ਹੋ ਸਕਦਾ। ਜਿਹੋ ਜਿਹੇ ਮਨੁੱਖ ਕਰਮ ਕਰੇਗਾ, ਜਿਹੋ ਜਿਹਾ ਬੀਜ ਬੀਜੇਗਾ, ਉਹੋ ਜਿਹਾ ਹੀ ਇਹਨੂੰ ਫਲ ਭੋਗਣਾ ਪੈਂਦਾ ਹੈ, ਕਿਉਂਕਿ ਸਰੀਰ ਕਰਮਾਂ ਦਾ ਖੇਤ ਹੈ। ਜਿਹਾ ਬੀਜਾ ਸੋਲਣਾ, ਕਰਮਾਂ ਸੰਦੜਾ ਖੇਤ। ਇਸੇ ਲਈ ਹਜ਼ੂਰ ਕਹਿੰਦੇ ਵਾਹਿਗੁਰੂ ਕਿਸੇ ਨੂੰ ਨਾ ਆਪਣੇ ਵੱਲੋਂ ਦੁੱਖ ਦੇ ਕੇ ਰਾਜ਼ੀ ਹੈ ਅਤੇ ਨਾ ਹੀ ਸੁੱਖ ਦੇ ਕੇ ਰਾਜ਼ੀ ਹੈ, ਇਹ ਤਾਂ ਜੀਵ ਦੇ ਆਪਣੇ ਕਰਮਾਂ ਦਾ ਫਲ ਹੁੰਦਾ। ਹਾਂ, ਕਰਮਾਂ ਦੇ ਉੱਤੇ ਵਾਹਿਗੁਰੂ ਦਾ ਹੁਕਮ ਹੈ, ਕਿਉਂਕਿ ਮਾੜੇ ਕੰਮ ਦਾ ਫਲ ਦੁੱਖ ਭੋਗਣ ਲਈ ਕੋਈ ਵੀ ਤਿਆਰ ਨਹੀਂ, ਅਤੇ ਵਾਹਿਗੁਰੂ ਦਾ ਹੁਕਮ ਹੁੰਦਾ ਵੀ ਇਹ ਤੈਨੂੰ ਹੁਣ ਭੋਗਣਾ ਹੀ ਪੈਣਾ। ਜਦੋਂ ਕੰਮ ਤੂੰ ਕੀਤਾ, ਇਹਦਾ ਫਲ ਕੋਈ ਹੋਰ ਕਿਵੇਂ ਭੋਗੇ? ਚੰਗੇ ਕੰਮ ਦਾ ਫਲ ਵੀ ਤੈਨੂੰ ਭੋਗਣਾ ਪਵੇਗਾ, ਮਾੜੇ ਕੰਮ ਦਾ ਫਲ ਵੀ ਤੈਨੂੰ ਹੀ ਭੋਗਣਾ ਪਵੇਗਾ। ਹਜ਼ੂਰ ਕਹਿੰਦੇ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ। ਵਾਹਿਗੁਰੂ ਦੇ ਲਿਖੇ ਹੁਕਮ ਦੇ ਅਨੁਸਾਰ ਹੀ ਪਾਏ ਦੁੱਖ ਵੀ ਮਿਲਦੇ ਨੇ ਅਤੇ ਸੁੱਖ ਵੀ ਜੀਵ ਨੂੰ ਪ੍ਰਾਪਤ ਹੁੰਦੇ ਨੇ। ਪਰ ਇੱਥੇ ਇੱਕ ਗੱਲ ਸਾਨੂੰ ਗੱਲ ਜ਼ਰੂਰ ਵਿਚਾਰਨੀ ਚਾਹੀਦੀ ਹੈ ਕਿ ਜਿਹੜੇ ਦੁੱਖ ਅਤੇ ਸੁੱਖ ਨੇ, ਹਰ ਆਦਮੀ ਨੂੰ ਦੁੱਖ ਤੋਂ ਨਫ਼ਰਤ ਹੈ ਅਤੇ ਸੁੱਖ ਦੀ ਹਮੇਸ਼ਾ ਲਈ ਇੱਛਾ ਰੱਖਦਾ ਵੀ ਮੈਨੂੰ ਸੁੱਖ ਮਿਲੇ ਪਰ ਦੁੱਖ ਨਾ ਮਿਲੇ। ਪਰ ਵੇਖ ਲਓ, ਕੁਦਰਤ ਦਾ ਐਸਾ ਹੀ ਨਿਯਮ ਹੈ, ਜਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ, ਕਹੋ ਨਾਨਕ ਸੋ ਨਿਰਮਨਾ ਹਰ ਭਾਵੈ ਸੋ ਹੋਏ। ਅਸੀਂ ਸੁੱਖ ਲਈ ਕਿੰਨੇ ਯਤਨ ਕਰਦੇ ਹਾਂ ਪਰ ਸੁੱਖ ਫਿਰ ਵੀ ਨਹੀਂ ਮਿਲਦਾ, ਦੁੱਖ ਲਈ ਕੋਈ ਯਤਨ ਵੀ ਨਹੀਂ ਕਰਦੇ ਦੁੱਖ ਫਿਰ ਵੀ ਮਿਲ ਜਾਂਦੇ ਨੇ। ਇੱਥੋਂ ਇਸ ਗੱਲ ਦਾ ਪਤਾ ਲੱਗਦਾ ਵੀ ਇਹ ਹੁਕਮ ਦੀ ਖੇਡ ਹੈ, ਹੁਕਮ ਲਿਖ ਦੁੱਖ ਸੁੱਖ ਪਾਈਆ ਹੈ। ਇਸੇ ਲਈ ਜਿਹੜੇ ਗੁਰਮੁਖ ਜਨ ਹਨ ਉਹ ਵਾਹਿਗੁਰੂ ਦੇ ਭਾਣੇ ਵਿੱਚ ਹੀ ਰਹਿੰਦੇ ਨੇ, ਉਹਨਾਂ ਨੂੰ ਦੁੱਖ ਮਿਲੇ ਤਾਂ ਵੀ ਵਾਹਿਗੁਰੂ ਦੀ ਦਾਤ ਸਮਝ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ, ਜੇ ਸੁੱਖ ਮਿਲੇ ਤਾਂ ਵੀ ਉਹ ਸ਼ੁਕਰਾਨਾ ਕਰਦੇ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਰ ਵੇਲੇ ਉਹ ਯਾਦ ਰੱਖਦੇ ਨੇ, ਕੇਤਿਆਂ ਦੁੱਖ ਪੂਕ ਸਦ ਮਾਰ, ਇਹ ਪੇ ਦਾਤ ਤੇਰੀ ਦਾਤਰ। ਕਈਆਂ ਨੂੰ ਦੁੱਖ ਪੁੱਖ ਦੀ ਮਾਰ ਵੀ ਵਗਦੀ ਹੈ, ਪਰ ਹਜ਼ੂਰ ਕਹਿੰਦੇ ਨੇ ਇਹ ਵੀ ਪਰਮੇਸ਼ਰ ਦੀ ਦਾਤ ਹੈ। ਅਸੀਂ ਇਹ ਗੱਲ ਸੁਣ ਕੇ ਹੈਰਾਨ ਹੁੰਦੇ ਹਾਂ ਵੀ ਸੁੱਖ ਤਾਂ ਵਾਹਿਗੁਰੂ ਦੀ ਦਾਤ ਮੰਨੀ, ਦੁੱਖ ਵੀ ਵਾਹਿਗੁਰੂ ਦੀ ਦਾਤ ਹੈ। ਬਈ ਹਾਂ, ਕਈ ਵਾਰੀ ਦੁੱਖ ਵੀ ਵਾਹਿਗੁਰੂ ਦੀ ਦਾਤ ਬਣਦਾ, ਕਿਉਂਕਿ ਸਤਿਗੁਰੂ ਮਹਾਰਾਜ ਦੇ ਬਚਨ ਨੇ ਗੁਰਬਾਣੀ ਵਿੱਚ ਹਰ ਸਮੱਸਿਆ ਦਾ ਹੱਲ ਦੱਸਿਆ। ਦੁੱਖ ਦਾਰੂ ਸੁੱਖ ਰੋਗ ਭਇਆ, ਜਾ ਸੁੱਖ ਤਾਂ ਮਨਾ ਹੋਈ। ਦੁੱਖ ਇਸ ਲਈ ਦਾਤ ਹੈ, ਕਈ ਵਾਰੀ ਦੁੱਖ ਵੇਲੇ ਆਦਮੀ ਪਰਮਾਤਮਾ ਨੂੰ ਯਾਦ ਕਰਦਾ ਅਤੇ ਸੁੱਖ ਦੇ ਵਿੱਚ ਭੁੱਲ ਜਾਂਦਾ। ਐਵੇਂ ਨਹੀਂ ਗੁਰੂ ਮਹਾਰਾਜ ਨੇ ਦੁੱਖ ਨੂੰ ਵਾਹਿਗੁਰੂ ਦੀ ਦਾਤ ਆਖਿਆ, ਕਈ ਵਾਰੀ ਆਦਮੀ ਸੁੱਖ ਦੇ ਵਿੱਚ ਵਾਹਿਗੁਰੂ ਨੂੰ ਭੁੱਲ ਜਾਂਦਾ ਅਤੇ ਦੁੱਖ ਵਿੱਚ ਹੀ ਪਰਮਾਤਮਾ ਨੂੰ ਯਾਦ ਕਰਦਾ, ਇਸ ਲਈ ਇਹ ਵੀ ਇੱਕ ਦਾਤ ਹੈ। ਇਸੇ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਉਸ ਦੇ ਭਾਣੇ ਵਿੱਚ ਹੀ ਖੁਸ਼ ਰਹਿੰਦੇ ਨੇ। ਉਹ ਕਹਿੰਦੇ ਨੇ ਜੇ ਦੁੱਖ ਮਿਲਦਾ ਤਾਂ ਵੀ ਸੁੱਖ ਮਿਲਦਾ ਤਾਂ ਵੀ ਇਹ ਵਾਹਿਗੁਰੂ ਦੀ ਦਾਤ ਹੈ, ਉਹ ਦੋਹਾਂ ਨੂੰ ਹੀ ਪ੍ਰਵਾਨ ਕਰਦੇ ਨੇ। ਇੱਕ ਮਹਾਂਪੁਰਖ ਸਮਝਣ ਦੇ ਲਈ ਇੱਕ ਬੜੀ ਸੁੰਦਰ ਸਾਖੀ ਸੁਣਾਉਂਦੇ ਸਨ। ਇਹ ਕੋਈ ਰਾਜਾ ਸੀ, ਉਸਨੇ ਇੱਕ ਆਪਣਾ ਵਫ਼ਾਦਾਰ ਨੌਕਰ ਰੱਖਿਆ, ਉਹਨੂੰ ਹਰ ਵੇਲੇ ਉਹ ਨਾਲ ਰੱਖਦਾ ਸੀ। ਕਹਿੰਦੇ ਨੇ ਇੱਕ ਦਿਨ ਰਾਜਾ ਉਸ ਨੌਕਰ ਨੂੰ ਲੈ ਕੇ ਬਾਹਰ ਸ਼ਿਕਾਰ ਖੇਡਣ ਵਾਸਤੇ ਗਿਆ, ਹੋਰ ਕੋਈ ਸੰਗੀ ਸਾਥੀ ਉਹਦੇ ਨਾਲ ਨਹੀਂ ਸੀ। ਕਹਿੰਦੇ ਨੇ ਰਾਜੇ ਨੂੰ ਭੁੱਖ ਲੱਗੀ, ਉਸਨੇ ਨੌਕਰ ਨੂੰ ਆਖਿਆ ਕੁਛ ਖਾਣ ਲਈ ਮਿਲ ਸਕਦਾ। ਨੌਕਰ ਨੇ ਆਖਿਆ ਮਹਾਰਾਜ ਇੱਥੇ ਜੰਗਲ ਹੈ, ਜੇ ਹੁਕਮ ਹੋਵੇ ਮੈਂ ਘਰ ਜਾ ਕੇ ਕੁਛ ਤੁਹਾਡੇ ਲਈ ਬਣਾ ਕੇ ਲਿਆ ਸਕਦਾ ਹਾਂ। ਰਾਜਾ ਕਹਿਣ ਲੱਗਾ ਘਰ ਜਾਣ ਨੂੰ ਤਾਂ ਬੜੀ ਦੇਰ ਲੱਗੇਗੀ, ਮੈਨੂੰ ਤਾਂ ਬੜੀ ਭੁੱਖ ਲੱਗੀ ਹੋਈ ਹੈ। ਉਹ ਕਹਿੰਦਾ ਫਿਰ ਮਹਾਰਾਜ ਮੈਂ ਇੱਥੇ ਜੰਗਲ ਦੇ ਵਿੱਚ ਕੋਈ ਫਲ ਦੇਖਦਾ ਹਾਂ, ਜੇ ਕੋਈ ਫਲ ਮਿਲ ਗਿਆ ਤਾਂ ਉਹ ਤੁਹਾਨੂੰ ਮੈਂ ਛਕਾ ਦੇਵਾਂਗਾ। ਉਸ ਨੌਕਰ ਨੇ ਇੱਧਰ ਉੱਧਰ ਭਾਲ ਕੀਤੀ ਅਤੇ ਉਹਨੂੰ ਕੁਛ ਫਲ ਲੱਗੇ ਨਜ਼ਰ ਆਏ। ਉਸਨੇ ਉਹ ਕੁਝ ਫਲ ਤੋੜੇ ਅਤੇ ਰਾਜੇ ਪਾਸ ਲੈ ਆਇਆ, ਧੋ ਕੇ ਰਾਜੇ ਨੂੰ ਦਿੱਤੇ। ਕਹਿਣ ਲੱਗਾ ਲਓ ਮਹਾਰਾਜ, ਤੁਸੀਂ ਇਹ ਜਿਹੜੇ ਫਲ ਨੇ, ਪਤਾ ਨਹੀਂ ਮਿੱਠੇ ਹੋਣ, ਕੌੜੇ ਹੋਣ, ਖੱਟੇ ਹੋਣ, ਇਹਦੇ ਬਾਰੇ ਮੈਨੂੰ ਕੋਈ ਇਲਮ ਨਹੀਂ। ਹਾਂ, ਮੈਂ ਇੱਕ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ, ਇਹ ਜਿਹੜੇ ਫਲ ਮੈਂ ਤੁਹਾਨੂੰ ਲਿਆ ਕੇ ਦਿੱਤੇ ਨੇ, ਪਹਿਲਾਂ ਤੁਸੀਂ ਮੈਨੂੰ ਖਾਣ ਦੇ ਲਈ ਦਿਓ ਅਤੇ ਮੈਂ ਉਹਨਾਂ ਦਾ ਸਵਾਦ ਚੱਖ ਕੇ ਦੇਖਾਂਗਾ। ਜੇ ਮਿੱਠੇ ਹੋਏ, ਸਵਾਦਿਸ਼ਟ ਹੋਏ, ਫਿਰ ਤੁਸੀਂ ਵੀ ਛਕ ਲੈਣੇ, ਅਤੇ ਨਹੀਂ ਤਾਂ ਫਿਰ ਮੈਂ ਛਕ ਲਵਾਂਗਾ। ਜਦੋਂ ਇੰਨੀ ਗੱਲ ਰਾਜੇ ਨੇ ਸੁਣੀ ਅਤੇ ਕਹਿਣ ਲੱਗਾ ਵੀ ਇਹ ਗੱਲ ਠੀਕ ਹੈ ਮੇਰੇ ਨੌਕਰ ਦੀ। ਉਸਨੇ ਇੱਕ ਫਲ ਆਪਣੇ ਨੌਕਰ ਨੂੰ ਦਿੱਤਾ ਵੀ ਇਹਨੂੰ ਖਾ। ਉਸਨੇ ਖੁਸ਼ੀ ਖੁਸ਼ੀ ਉਸ ਫਲ ਨੂੰ ਖਾਧਾ ਅਤੇ ਬੜਾ ਖੁਸ਼ ਹੋਇਆ। ਫਿਰ ਕਹਿਣ ਲੱਗਾ ਮਹਾਰਾਜ ਹੋਰ ਦਿਓ, ਹੋਰ ਦਿਓ। ਜਦੋਂ ਇੱਕ ਫਲ ਬਾਕੀ ਰਹਿ ਗਿਆ, ਰਾਜਾ ਬੜਾ ਹੈਰਾਨ ਹੋਇਆ ਵੀ ਭੁੱਖ ਤਾਂ ਮੈਨੂੰ ਲੱਗੀ ਸੀ, ਇਹ ਹੁਣ ਮੰਗ ਮੰਗ ਕੇ ਫਲ ਖਾ ਰਿਹਾ, ਕਿਧਰੇ ਐਸਾ ਨਾ ਹੋਵੇ ਇਹਦੇ ਮਨ ਦੇ ਵਿੱਚ ਲਾਲਚ ਪੈਦਾ ਹੋ ਗਿਆ ਹੋਵੇ, ਇਹਦੇ ਅੰਦਰੋਂ ਵਫ਼ਾਦਾਰੀ ਭੁੱਲ ਗਈ ਹੋਵੇ, ਇਹ ਮੇਥੋਂ ਵਾਰ ਵਾਰ ਮੰਗ ਕੇ ਫਲ ਖਾਈ ਜਾ ਰਿਹਾ ਹੈ। ਰਾਜਾ ਕਹਿਣ ਲੱਗਾ ਨਹੀਂ, ਆਹ ਇੱਕ ਫਲ ਤਾਂ ਮੈਂ ਹੀ ਖਾਵਾਂਗਾ। ਉਹ ਕਹਿਣ ਲੱਗਾ ਮਹਾਰਾਜ ਉਂਝ ਤਾਂ ਤੁਹਾਡੀ ਮਰਜ਼ੀ, ਪਰ ਚੰਗੀ ਗੱਲ ਇਹੀ ਸੀ ਇਹ ਵੀ ਤੁਸੀਂ ਮੈਨੂੰ ਹੀ ਦੇ ਦਿੰਦੇ। ਚਲੋ ਰਾਜਾ ਇਸ ਗੱਲ 'ਤੇ ਨਾ ਰਾਜੀ ਹੋਇਆ। ਕਹਿੰਦੇ ਨੇ ਜਦੋਂ ਰਾਜੇ ਨੇ ਉਹ ਫਲ ਆਪਣੇ ਮੂੰਹ ਦੇ ਵਿੱਚ ਪਾਇਆ, ਉਹ ਤਾਂ ਬਹੁਤ ਜ਼ਹਿਰ ਵਰਗਾ ਕੌੜਾ ਸੀ। ਰਾਜਾ ਬੜਾ ਹੈਰਾਨ ਹੋਇਆ, ਨੌਕਰ ਨੂੰ ਕਹਿਣ ਲੱਗਾ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਵੀ ਇਹ ਫਲ ਕੌੜਾ ਹੈ, ਨਾ ਮੈਂ ਤੈਨੂੰ ਦਿੰਦਾ ਅਤੇ ਨਾ ਹੀ ਮੈਂ ਖਾਂਦਾ। ਅੱਗੋਂ ਉਸ ਨੌਕਰ ਨੇ ਹੱਥ ਜੋੜੇ, ਕਹਿਣ ਲੱਗਾ ਰਾਜਨ, ਤੁਹਾਡੇ ਇਹ ਮੁਬਾਰਕ ਦਸਤਾਂ ਤੋਂ ਮੈਨੂੰ ਕੋਈ ਚੀਜ਼ ਮਿਲੇ ਅਤੇ ਮੈਂ ਇਨਕਾਰ ਕਰਾਂ, ਇਹ ਕੋਈ ਵਫ਼ਾਦਾਰੀ ਦੀ ਗੱਲ ਨਹੀਂ, ਇਹ ਕੋਈ ਇਮਾਨਦਾਰੀ ਦੀ ਗੱਲ ਨਹੀਂ। ਤੁਹਾਡੇ ਇਹਨਾਂ ਮੁਬਾਰਕ ਹੱਥਾਂ ਤੋਂ ਮੈਨੂੰ ਇੰਨੇ ਮਿੱਠੇ ਪਦਾਰਥ, ਮਿੱਠੇ ਫਲ ਖਾਣ ਲਈ ਮਿਲਦੇ ਨੇ, ਜੇ ਅੱਜ ਇੱਕ ਦਿਨ ਲਈ ਕੌੜੇ ਵੀ ਖਾਣ ਲਈ ਮਿਲ ਗਏ ਤਾਂ ਮੈਂ ਇਨਕਾਰ ਕਰਾਂ, ਇਹ ਮੇਰੀ ਕੋਈ ਸਮਝਦਾਰੀ ਦੀ ਗੱਲ ਨਹੀਂ, ਇਹ ਕੋਈ ਵਫ਼ਾਦਾਰੀ ਦੀ, ਦਿਆਨਦਾਰੀ ਦੀ ਗੱਲ ਨਹੀਂ। ਰਾਜਾ ਸੁਣ ਕੇ ਬਹੁਤ ਪ੍ਰਸੰਨ ਹੋਇਆ, ਕਹਿਣ ਲੱਗਾ ਇਸੇ ਲਈ ਮੈਂ ਤੈਨੂੰ ਨਾਲ ਰੱਖਿਆ, ਜੇ ਮੈਂ ਤੇਰੀ ਗੱਲ ਮੰਨ ਲੈਂਦਾ ਇਹ ਫਲ ਵੀ ਤੈਨੂੰ ਦੇ ਦਿੰਦਾ ਤਾਂ ਸ਼ਾਇਦ ਆਹ ਦੁੱਖ ਮੈਨੂੰ ਨਾ ਦੇਖਣਾ ਪੈਂਦਾ, ਪਰ ਮੈਂ ਤੇਰੀ ਗੱਲ ਨਹੀਂ ਮੰਨੀ, ਇਸ ਲਈ ਮੈਨੂੰ ਵੀ ਹੁਣ ਇਹ ਕੌੜੇ ਫਲ ਦਾ ਸਵਾਦ ਚੱਖਣਾ ਹੀ ਪਿਆ ਹੈ। ਕਹਿਣ ਤੋਂ ਭਾਵ ਇਹ, ਜੇ ਵਾਹਿਗੁਰੂ ਸੁੱਖ ਦਿੰਦਾ ਨਾ ਤਾਂ ਵੀ ਪ੍ਰਵਾਨ ਕਰੋ, ਜੇ ਮਾੜਾ ਮੋਟਾ ਦੁੱਖ ਵੀ ਮਿਲ ਜਾਵੇ ਨਾ ਤਾਂ ਉਹਨੂੰ ਵੀ ਵਾਹਿਗੁਰੂ ਦਾ ਭਾਣਾ ਸਮਝ ਕੇ ਸਵੀਕਾਰ ਕਰਨਾ ਚਾਹੀਦਾ। ਕਿਉਂਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਇਹਦੇ ਵਿੱਚ ਥਾਂ ਥਾਂ 'ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਅਤੇ ਜਿਹੜੇ ਗੁਰਮੁਖ ਨੇ ਉਹ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਪਾਣਾ ਹੀ ਮਿੱਠਾ ਲੱਗਦਾ ਹੈ। ਇਸੇ ਲਈ ਵਾਹਿਗੁਰੂ ਪਰਮੇਸ਼ਰ ਦੀ ਪ੍ਰਸੰਨਤਾ ਵੀ ਉਹਨਾਂ ਨੂੰ ਹੀ ਹਾਸਲ ਹੁੰਦੀ ਹੈ। ਹਜ਼ੂਰ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਲਿਖੇ ਹੋਏ ਕਰਮਾਂ ਦੇ ਅਨੁਸਾਰ ਇਹਨਾਂ ਜੀਵਾਂ ਨੂੰ ਦੁੱਖ ਵੀ ਪ੍ਰਾਪਤ ਹੁੰਦੇ ਨੇ, ਸੁੱਖ ਵੀ ਪ੍ਰਾਪਤ ਹੁੰਦੇ ਹਨ।
ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਚੰਗੇ ਨੇ ਚਾਹੇ ਮਾੜੇ ਨੇ, ਹੁਕਮ ਸਾਰਿਆਂ 'ਤੇ ਵਾਹਿਗੁਰੂ ਦਾ ਚੱਲਦਾ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਇਹੋ ਜਿਹੇ ਵੀ ਮਹਾਂਪੁਰਖ ਨੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਹੁਕਮ ਦੇ ਵਿੱਚ ਬਖਸ਼ੀਸ਼ ਦਾ ਅਰਥ ਹੈ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਜਿਹੜੇ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੀ ਸੱਚੇ ਮਨ ਦੇ ਨਾਲ ਬੰਦਗੀ ਕਰਦੇ ਹਨ, ਸਿਮਰਨ ਕਰਦੇ ਹਨ, ਉਹਨੂੰ ਵਾਹਿਗੁਰੂ ਦੇ ਦਰ ਘਰ ਤੋਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਜਿਵੇਂ ਭਾਈ ਮੰਝ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਸੇਵਾ ਕੀਤੀ ਅਤੇ ਸਤਿਗੁਰੂ ਨੇ ਵਰਦਾਨ ਦਿੱਤਾ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਇਹ ਗੁਰੂ ਦੀ ਬਖਸ਼ਿਸ਼ ਸੀ। ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਇੱਕ ਨਾ ਹੁਕਮੀ ਬਖਸ਼ਿਸ਼। ਭਾਈ ਬਹਿਲੋ ਜੀ ਨੇ ਸੇਵਾ ਕੀਤੀ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਭਾਈ ਬਹਿਲੋ ਸਭ ਤੋਂ ਪਹਿਲੋ, ਇਹ ਬਖਸ਼ਿਸ਼ ਸੀ। ਬਾਬਾ ਆਦਮ ਜੀ ਨੇ ਸੇਵਾ ਕੀਤੀ, ਬਿਰਧ ਅਵਸਥਾ ਹੈ, ਘਰੇ ਪੁੱਤਰ ਨਹੀਂ ਸੀ ਅਤੇ ਪੁੱਤਰ ਦੀ ਇੱਛਾ ਨੂੰ ਲੈ ਕੇ ਸੇਵਾ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਿ ਬਾਬਾ ਜੀ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਹੈ, ਸੰਗਤਾਂ ਦੀ ਸੇਵਾ ਕੀਤੀ ਹੈ, ਸੰਗਤ ਵਿੱਚ ਰੱਬ ਵੱਸਦਾ, ਇਸ ਲਈ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇਗੀ। ਪਰ ਨਾਲ ਹੀ ਇਹ ਬਚਨ ਕੀਤਾ, ਬਾਬਾ ਜੀ ਤੁਹਾਡੇ ਕਰਮਾਂ ਦੇ ਵਿੱਚ ਤਾਂ ਪੁੱਤਰ ਨਹੀਂ ਸੀ, ਪਰ ਅਸੀਂ ਆਪਣਾ ਪੁੱਤਰ ਤੁਹਾਡੇ ਘਰ ਭੇਜ ਰਹੇ ਹਾਂ, ਉਹਦਾ ਨਾਮ ਭਾਈ ਭਗਤੂ ਜੀ ਰੱਖਣਾ। ਇਹ ਹੈ ਬਖਸ਼ਿਸ਼, ਇੱਕ ਨਾ ਹੁਕਮੀ ਬਖਸ਼ੀਸ਼, ਵੀ ਇੱਕ ਨਾ ਨੂੰ ਵਾਹਿਗੁਰੂ ਦੇ ਹੁਕਮ ਦੇ ਵਿੱਚ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਜੇ ਹੁਣ ਭਾਈ ਬਿਧੀ ਚੰਦ ਜੀ ਸਿੱਖ ਦੇ ਪਾਸੋਂ ਖੋਹੇ ਹੋਏ ਘੋੜੇ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਵਾਪਸ ਲਿਆਉਂਦੇ ਹਨ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਿਧੀ ਚੰਦ ਜੀ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਇਹ ਬਚਨ ਕਹਿੰਦੇ ਨੇ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਇਹ ਹੈ ਹੁਕਮ ਦੀ ਬਖਸ਼ਿਸ਼, ਇੱਕ ਨਾ ਹੁਕਮੀ ਬਖਸ਼ਿਸ਼। ਇੱਕ ਐਸੇ ਗੁਰਮੁਖ ਪਿਆਰੇ ਨੇ ਭਾਈ ਜੈਤਾ ਜੀ ਵਰਗੇ, ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਲਿਆਉਣ ਦੀ ਸੇਵਾ ਕੀਤੀ ਅਤੇ ਜਦੋਂ ਕਲਗੀਧਰ ਪਾਤਸ਼ਾਹ ਗੋਬਿੰਦ ਰਾਏ ਜੀ ਦੇ ਪਾਸ ਆਏ ਤਾਂ ਹਜ਼ੂਰ ਨੇ ਆਪਣੇ ਗਲ ਦੇ ਨਾਲ ਆ ਕੇ ਆਖਿਆ ਸੀ, ਰੰਗਰੇਟੇ ਗੁਰੂ ਕੇ ਬੇਟੇ, ਇੱਕ ਨਾ ਹੁਕਮੀ ਬਖਸ਼ਿਸ਼। ਇਹਨਾਂ ਨੂੰ ਇਉਂ ਭਾਈ ਇੱਕ ਗੁਰਮੁਖ ਪਿਆਰਿਆਂ ਨੂੰ ਹੁਕਮ ਦੇ ਵਿੱਚ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ, ਇੱਕ ਹੁਕਮੀ ਸਦਾ ਪਵਾਈ ਹੈ। ਇੱਕ ਐਸੇ ਵੀ ਮਨਮੁੱਖ ਨੇ ਅਤੇ ਉਹਨਾਂ ਦੇ ਉੱਤੇ ਐਸਾ ਹੀ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਅਤੇ ਉਹਨਾਂ ਨੂੰ ਹਮੇਸ਼ਾ ਲਈ ਜੂਨਾਂ ਦੇ ਵਿੱਚ ਹੀ ਭਰਮਾਇਆ ਜਾਂਦਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪ੍ਰੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਇਸ ਤਰ੍ਹਾਂ ਉਹਨਾਂ ਨੂੰ ਜੂਨਾਂ ਦੇ ਵਿੱਚ ਹੀ ਭਰਮਾਇਆ ਜਾਂਦਾ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਅਤੇ ਇੱਕ ਮਨਮੁੱਖ ਨੇ ਅਤੇ ਉਹਨਾਂ ਨੂੰ ਭਾਈ ਜੂਨਾਂ ਦੇ ਵਿੱਚ ਹੀ ਭਰਮਾਇਆ ਜਾਂਦਾ ਹੈ। ਇਹਦੇ ਉੱਤੇ ਵੀ ਵਾਹਿਗੁਰੂ ਦਾ ਹੁਕਮ ਹੀ ਚੱਲ ਰਿਹਾ ਹੈ।
ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਦੀ ਵਿਆਖਿਆ ਕਰਕੇ ਗੁਰਸਿੱਖਾਂ ਨੂੰ ਸਮਝਾਉਂਦੇ ਹਨ, ਗੁਰਮੁਖੋ ਹੁਕਮ ਹੈ ਅੰਦਰ ਸਭ ਕੋ। ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਸਭ ਕੁਝ ਹੋ ਰਿਹਾ ਹੈ। ਬਿਨਾਂ ਹੁਕਮ ਨੇ ਝੂਲੇ ਪਾਤਾ, ਸੋ ਹੋਵੇ ਜੋ ਕਰੇ ਵਿਧਾਤਾ। ਗੁਰਮੁਖ ਇਸ ਗੱਲ ਨੂੰ ਸਮਝਦੇ ਨੇ, ਹੁਕਮ ਹੈ ਅੰਦਰ ਸਭ ਕੋ, ਸਭ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਆ ਤੁਸੀਂ ਨਜ਼ਰ ਮਾਰ ਕੇ ਦੇਖੋ, ਹੁਣ ਦਿਨ ਛਿਪਿਆ ਹੈ, ਰਾਤ ਆਈ ਹੈ ਅਤੇ ਰਾਤ ਨੇ ਲੰਘ ਜਾਣਾ, ਫਿਰ ਦਿਨ ਚੜ੍ਹ ਜਾਣਾ। ਇਹ ਕੋਈ ਨਿਯਮ ਹੈ ਨਾ, ਇਹ ਕੋਈ ਸ਼ਕਤੀ ਹੈ ਨਾ ਜਿਹਦੇ ਹੁਕਮ ਦੇ ਵਿੱਚ ਇਹ ਸਭ ਕੁਛ ਹੋ ਰਿਹਾ ਹੈ। ਦਿਨ ਰਵ ਚੱਲੇ, ਨਿਸਾਸ ਚੱਲੇ, ਚੰਦਰਮਾ ਅਤੇ ਸੂਰਜ ਇਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਚੱਲ ਰਹੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਚੌਥੇ ਸ਼ਲੋਕ ਦੇ ਵਿੱਚ ਇਹ ਗੱਲ ਸਪੱਸ਼ਟ ਕੀਤੀ ਹੈ, ਜੋ ਵੀ ਕੁਛ ਸੰਸਾਰ ਦੇ ਵਿੱਚ ਹੋ ਰਿਹਾ ਹੈ ਨਾ, ਹੁਕਮ ਹੈ ਅੰਦਰ ਸਭ ਕੋ, ਸਭ ਕੁਝ ਹੁਕਮ ਦੇ ਵਿੱਚ ਵਰਤ ਰਿਹਾ ਹੈ। ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲਹਿ ਲੱਖ ਦਰਿਆਓ, ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈਵੇ ਸੂਰਜ ਪੈਵੇ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਪੈਵਿਚ ਸਿੱਧ ਬੁੱਧ ਸੁਰਨਾਥ, ਪੈਵਿਚ ਆਡਾਣੀ ਆਕਾਸ਼। ਗੱਲ ਕੀ, ਸਤਿਗੁਰੂ ਮਹਾਰਾਜ ਨੇ ਹਰ ਚੀਜ਼ ਨੂੰ ਵਾਹਿਗੁਰੂ ਦੇ ਪੈਦੇ ਵਿੱਚ ਚੱਲਦੀ ਦਿਖਾਇਆ। ਹਜ਼ੂਰ ਕਹਿੰਦੇ ਹੁਕਮ ਹੈ ਅੰਦਰ ਸਭ ਕੁ, ਭਾਈ ਹੁਕਮ ਦੇ ਅੰਦਰ ਹੀ ਸਭ ਕੁਝ ਹੋ ਰਿਹਾ ਹੈ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਤੁਸੀਂ ਧਿਆਨ ਦੇ ਨਾਲ ਦੇਖੋ ਵੀ ਜਿਹੜੇ ਸਾਇੰਸਦਾਨ ਨੇ ਉਹ ਹੁਣ ਗ੍ਰਹਿਆਂ ਦੀ ਖੋਜ ਵਿੱਚ ਲੱਗੇ ਹੋਏ ਨੇ, ਅਤੇ ਜਿਤਨੇ ਗ੍ਰਹਿ ਨੇ ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ, ਔਰ ਉਹ ਸਾਰੇ ਗਰਦਿਸ਼ ਦੇ ਵਿੱਚ ਨੇ, ਸਾਰੇ ਚੱਲ ਰਹੇ ਨੇ। ਉਹਨਾਂ ਦੇ ਉੱਤੇ ਵਾਹਿਗੁਰੂ ਦਾ ਹੁਕਮ ਹੀ ਹੈ ਨਾ, ਨਹੀਂ ਤਾਂ ਉਹ ਕਿਸੇ ਵੇਲੇ ਵੀ ਟਕਰਾ ਸਕਦੇ ਨੇ। ਇਹ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ, ਹੁਕਮ ਹੈ ਅੰਦਰ ਸਭ ਕੁ, ਉਹਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰਮੁਖੋ, ਜੇ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਤਾਂ ਸਾਨੂੰ ਵੀ ਉਹਦੇ ਹੁਕਮ ਦੇ ਵਿੱਚ ਹੀ ਚੱਲਣਾ ਚਾਹੀਦਾ ਹੈ। ਹੁਕਮ ਹੈ ਅੰਦਰ ਸਭ ਕੁ, ਬਾਹਰ ਹੁਕਮ ਨਾ ਕੋਈ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਚੱਲ ਰਿਹਾ ਹੈ, ਸਭ ਕੁਝ ਹੋ ਰਿਹਾ ਹੈ, ਜੋ ਕੁਝ ਪਿੱਛੇ ਹੋਇਆ ਹੁਣ ਹੋ ਰਿਹਾ ਅੱਗੇ ਲਈ ਹੋਵੇਗਾ, ਸਭ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੈ। ਬਾਹਰ ਹੁਕਮ ਨਾ ਕੋਏ, ਉਸ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਤਾਂ ਪਾਈ ਕੋਈ ਵੀ ਨਹੀਂ ਚੱਲ ਸਕਦਾ, ਕੁਝ ਵੀ ਨਹੀਂ ਹੋ ਸਕਦਾ। ਚਾਹੇ ਕੁਛ ਵੀ ਆਪਾਂ ਕਰ ਲਈਏ, ਵਾਹਿਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਅਸੀਂ ਜਾ ਸਕਦੇ। ਵਾਹਿਗੁਰੂ ਦਾ ਹੁਕਮ ਵਿਆਪਕ ਹੈ, ਅਸੀਂ ਕਿਤੇ ਵੀ ਚਲੇ ਜਾਈਏ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਇਹ ਜੀਵ ਤਾਂ ਹੈ ਵੀ ਘੜੇ ਦੀ ਮੱਛੀ ਵਾਂਗ, ਇਹ ਕਿੱਥੇ ਦੌੜ ਸਕਦਾ ਹੈ। ਇਹ ਤਾਂ ਮਨੁੱਖ ਦਾ ਇੱਕ ਭਰਮ ਹੈ ਕਿ ਮੈਂ ਆਜ਼ਾਦ ਹਾਂ, ਇਹ ਤਾਂ ਵਾਹਿਗੁਰੂ ਦੀ ਦਿਆਲਤਾ ਹੈ, ਉਸਨੇ ਮਨੁੱਖ ਨੂੰ ਸਰਦਾਰੀ ਬਖਸ਼ੀ ਹੈ। ਬਾਕੀ ਜੂਨਾਂ ਸਾਰੀਆਂ ਹੀ ਪਾਣੀ ਹਾਰ ਨੇ, ਅਵਰ ਜੌਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਪਰ ਇਸ ਮਨੁੱਖ ਨੇ ਜਿਹੜੀ ਵਾਹਿਗੁਰੂ ਦੀ ਬਖਸ਼ੀ ਹੋਈ ਸਰਦਾਰੀ ਸੀ, ਇਹਨੂੰ ਖੁਆਰੀ ਦੇ ਵਿੱਚ ਬਦਲ ਕੇ ਰੱਖ ਦਿੱਤਾ। ਵਾਹਿਗੁਰੂ ਦੀ ਬਖਸ਼ੀ ਹੋਈ ਸਰਦਾਰੀ ਨੂੰ ਇਸਨੇ ਸੰਭਾਲਿਆ ਨਹੀਂ। ਕਲਗੀਧਰ ਪਾਤਸ਼ਾਹ ਨੇ ਸਾਨੂੰ ਸਿਰਦਾ ਤਾਜ ਦਸਤਾਰ ਸਾਬਤ ਸੂਰਤ ਬਖਸ਼ੀ ਸੀ, ਅਸੀਂ ਉਹਨੂੰ ਵੀ ਸੰਭਾਲ ਨਾ ਸਕੇ। ਇਹ ਸਾਡੀ ਆਪਣੀ ਨਾਸਮਝੀ ਹੈ, ਸਾਡੀ ਆਪਣੀ ਇਹ ਬੇਵਕੂਫੀ ਹੈ। ਹਜ਼ੂਰ ਕਹਿੰਦੇ ਨੇ ਬਈ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ, ਵਾਹਿਗੁਰੂ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਇੱਕ ਥਾਂ 'ਤੇ ਸਤਿਗੁਰੂ ਮਹਾਰਾਜ ਨੇ ਹੁਕਮ ਦੇ ਬਾਰੇ ਲਿਖਿਆ ਹੈ, ਹੁਕਮ ਉਛਲੈ ਹੁਕਮੇ ਰਹਿ, ਵੀ ਹੁਕਮ ਦੇ ਵਿੱਚ ਹੀ ਸਮੁੰਦਰ ਉਛਾਲੇ ਖਾਂਦਾ। ਜਦੋਂ ਸਮੁੰਦਰ ਦੇ ਜਵਾਰ ਪਾਟਾ ਆਉਂਦਾ ਨਾ, ਉਹ ਵਾਹਿਗੁਰੂ ਦਾ ਹੁਕਮ ਹੁੰਦਾ, ਉਸ ਵੇਲੇ ਆਉਂਦਾ, ਉਸਦੇ ਹੁਕਮ ਤੋਂ ਪਹਿਲਾਂ ਨਹੀਂ। ਹੁਕਮ ਉਛਲੈ ਹੁਕਮੇ ਰਹਿ, ਹੁਕਮੇ ਦੁੱਖ ਸੁੱਖ ਸਮਕਰ ਸਹਿ, ਅਤੇ ਹੁਕਮ ਦੇ ਵਿੱਚ ਹੀ ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਉਹ ਦੁੱਖ ਅਤੇ ਸੁੱਖ ਨੂੰ ਸਮਾਨ ਕਰਕੇ ਸਹਾਰਦੇ ਨੇ। ਹੁਕਮ ਲਿਖ ਦੁੱਖ ਸੁੱਖ ਪਾਈਏ ਹੈ, ਉਹ ਦੁੱਖ ਨੂੰ ਵੀ ਅਤੇ ਸੁੱਖ ਨੂੰ ਵੀ ਵਾਹਿਗੁਰੂ ਦੀ ਦਾਤ ਸਮਝ ਕੇ ਪ੍ਰਵਾਨ ਕਰਦੇ ਨੇ। ਇਹ ਵੀ ਹੁਕਮ ਦੀ ਖੇਡ ਹੈ। ਹੁਕਮ ਉਛਲੈ ਹੁਕਮੇ ਰਹਿ, ਹੁਕਮੇ ਦੁੱਖ ਸੁੱਖ ਸਮਕਰ ਸਹਿ, ਹੁਕਮੇ ਨਾਮ ਜਪੈ ਦਿਨ ਰਾਤ, ਅਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਜਪਦੇ ਨੇ। ਇਹ ਵੀ ਹੁਕਮ ਦੇ ਵਿੱਚ ਹੀ ਹੈ, ਨਾਮ ਜਪਣਾ ਤੇ ਜਪਾਉਣਾ ਜੋ ਵੀ ਕੁਝ ਹੋ ਰਿਹਾ, ਕਿਉਂਕਿ ਹੁਕਮ ਹੈ ਅੰਦਰ ਸਭ ਕੁਝ, ਸਭ ਕੁਝ ਹੁਕਮ ਦੇ ਵਿੱਚ ਹੋ ਰਿਹਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹੁਕਮੇ ਮਰੈ ਹੁਕਮੇ ਹੀ ਜੀਵੈ, ਹੁਕਮੇ ਨਾਨਾ ਵੱਡਾ ਥੀਵੈ। ਹੁਕਮ ਦੇ ਵਿੱਚ ਹੀ ਦੇਖ ਲਓ ਹਰ ਜੀਵ ਪੈਦਾ ਹੁੰਦਾ ਅਤੇ ਹਰ ਜੀਵ ਨਾਸ ਵੀ ਹੁੰਦਾ। ਹੁਕਮ ਦੇ ਵਿੱਚ ਹੀ ਇੱਕ ਨਾਨਾ ਜਿਹੜਾ ਨੰਨਾ ਮੁੰਨਾ ਜੀਵ ਹੁੰਦਾ ਅਤੇ ਫਿਰ ਵੱਡਾ ਵੀ ਹੋ ਜਾਂਦਾ। ਇਹ ਵੀ ਹੁਕਮ ਦੀ ਖੇਡ ਹੈ ਨਾ, ਪਹਿਲਾਂ ਬੱਚਾ ਬਿਲਕੁਲ ਛੋਟਾ ਹੁੰਦਾ, ਫਿਰ ਹੌਲੀ ਹੌਲੀ ਵੱਡਾ ਹੋ ਹੀ ਜਾਂਦਾ, ਇਹ ਹੁਕਮ ਦੀ ਖੇਡ ਹੈ। ਇਸੇ ਲਈ ਹਜ਼ੂਰ ਕਹਿੰਦੇ ਭਾਈ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲ ਰਿਹਾ ਹੈ, ਉਸਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ, ਨਾ ਹੀ ਕੋਈ ਕੁਛ ਕਰ ਸਕਦਾ ਹੈ। ਇਹ ਤਾਂ ਇੱਕ ਸਾਡੀ ਇੱਕ ਅਣਪ ਹੈ, ਇਹ ਸਾਡੀ ਨਾ ਸਮਝੀ ਆ ਕਿ ਅਸੀਂ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹਾਂ।
ਨਾਨਕ ਹੁਕਮ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਹੁਣ ਅਖੀਰਲੀ ਇਹ ਪੰਕਤੀ ਹੈ, ਇਹਦੇ ਵਿੱਚ ਇੱਕ ਬਹੁਤ ਵੱਡਾ ਰਾਜ ਗੁਰੂ ਮਹਾਰਾਜ ਨੇ ਪ੍ਰਗਟ ਕਰ ਦਿੱਤਾ ਹੈ ਵੀ ਠੀਕ ਹੈ, ਵਾਹਿਗੁਰੂ ਦਾ ਹੁਕਮ ਤਾਂ ਵਿਆਪਕ ਹੈ, ਉਸਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਪਰ ਇਹਦੇ ਨਾਲ ਨਾਲ ਗੁਰੂ ਮਹਾਰਾਜ ਨੇ ਸਾਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਹੈ ਵੀ ਜਿਹੜਾ ਵੀ ਮਨੁੱਖ ਉਸ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲੈਂਦਾ, ਗੱਲ ਬੁੱਝਣ 'ਤੇ ਮੁੱਕਦੀ ਹੈ, ਪੜ੍ਹਿਆ ਨਾਹੀਂ ਭੇਦ ਬੁੱਝਿਆ ਭਾਵਨਾ, ਜਿਹੜਾ ਉਸ ਮਾਲਕ ਦੇ ਹੁਕਮ ਨੂੰ ਬੁੱਝ ਲੈਂਦਾ, ਸਮਝ ਲੈਂਦਾ, ਕਿਉਂਕਿ ਉਹਦਾ ਹੁਕਮ ਇੱਕ ਬੁਝਾਰਤ ਹੈ। ਹੁਣ ਜਿਵੇਂ ਸਾਡੇ ਆਪਣੇ ਵੀ ਅੱਖਾਂ ਦੇ ਸਾਹਮਣੇ ਵਾਹਿਗੁਰੂ ਦੇ ਹੁਕਮ ਵਰਤਦੇ ਨੇ, ਅਤੇ ਪਰ ਕਈ ਵਾਰੀ ਸਾਡਾ ਮਨ ਡੋਲ ਵੀ ਜਾਂਦਾ, ਅਸੀਂ ਕਹਿੰਦੇ ਵੀ ਆਹ ਗੱਲ ਇਉਂ ਕਿਉਂ ਹੋਈ, ਪਰ ਹਜ਼ੂਰ ਕਹਿੰਦੇ ਬਈ ਹੁਕਮ ਨੂੰ ਬੁੱਝਣ ਵਾਲੇ ਉਹ ਕਦੇ ਡੋਲਦੇ ਨਹੀਂ। ਨਾਨਕ ਹੁਕਮੈ ਜੇ ਬੁੱਝਿਆ, ਜਿਹੜੇ ਭਾਈ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲੈਂਦੇ ਨੇ, ਫਿਰ ਉਹਨਾਂ ਦੀ ਇੱਕ ਇਹ ਨਿਸ਼ਾਨੀ ਹੁੰਦੀ ਹੈ, ਤਾਂ ਹਉਮੈ ਕਹਿ ਨਾ ਕੋਈ, ਉਹ ਕਦੇ ਹਉਮੈ ਹੰਕਾਰ ਦੇ ਵਿੱਚ ਕਦੇ ਕੋਈ ਸ਼ਬਦ ਨਹੀਂ ਬੋਲਦੇ। ਜਿਹੜੇ ਹੁਕਮ ਨੂੰ ਬੁੱਝ ਲੈਂਦੇ ਨੇ ਨਾ, ਅਤੇ ਉਹ ਇਹੀ ਗੱਲ ਕਹਿਣਗੇ ਵੀ ਇਹ ਵਾਹਿਗੁਰੂ ਦਾ ਹੁਕਮ ਹੈ, ਇਹ ਵਾਹਿਗੁਰੂ ਦਾ ਪਾਣਾ ਹੈ, ਅਤੇ ਵਾਹਿਗੁਰੂ ਦਾ ਪਾਣਾ ਹੈ ਵੀ ਅਟਲ, ਉਹਨੂੰ ਕੋਈ ਮੇਟ ਨਹੀਂ ਸਕਦਾ। ਇਸੇ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਦੁੱਖ ਮਿਲੇ ਤਾਂ ਵੀ, ਸੁੱਖ ਮਿਲੇ ਤਾਂ ਵੀ, ਉਹ ਵਾਹਿਗੁਰੂ ਦਾ ਹੁਕਮ ਬੁੱਝਦੇ ਨੇ ਵੀ ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ। ਜੇ ਉਹਨਾਂ ਨੂੰ ਮਾਨ ਸਨਮਾਨ ਪ੍ਰਾਪਤ ਹੋਵੇ ਤਾਂ ਵੀ ਵਾਹਿਗੁਰੂ ਦਾ ਹੁਕਮ ਸਮਝਦੇ ਨੇ। ਜੇ ਕਿਧਰੇ ਉਹਨਾਂ ਨੂੰ ਨਰਾਦਰੀ ਦਾ ਸਾਹਮਣਾ ਕਰਨਾ ਪਵੇ ਤਾਂ ਵੀ, ਜਿੱਤ ਵੀ ਉਹਦਾ ਹੁਕਮ ਹੈ, ਹਾਰ ਵੀ ਉਹਦਾ ਹੁਕਮ ਹੈ, ਕਿਉਂਕਿ ਸਾਰੇ ਪਾਸੇ ਵਾਹਿਗੁਰੂ ਦਾ ਹੁਕਮ ਚੱਲ ਰਿਹਾ ਹੈ। ਇਸੇ ਲਈ ਹਜ਼ੂਰ ਕਹਿੰਦੇ ਭਾਈ, ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਸਮਝ ਲੈਂਦਾ ਹੈ, ਤਾਂ ਫਿਰ ਉਹ ਹਉਮੈ ਦੇ ਵਿੱਚ ਕਦੇ ਕੋਈ ਵਚਨ ਨਹੀਂ ਕਹਿੰਦਾ, ਉਹਦੇ ਮੂੰਹੋਂ ਇਹੀ ਨਿਕਲੇਗਾ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚਾ ਜੇਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਓ, ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਕੇ ਹੈ, ਜਿਉਂ ਪਾਵੈ ਤਿਵੈ ਬਖਸ਼। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਵਾਹਿਗੁਰੂ ਦੇ ਹੁਕਮ ਨੂੰ ਕਿਵੇਂ ਬੁੱਝਦੇ ਨੇ, ਇਹਦੇ ਉੱਤੇ ਛੋਟੀਆਂ ਛੋਟੀਆਂ ਕੁਛ ਉਦਾਹਰਣਾਂ ਦੇ ਕੇ ਫਿਰ ਕਥਾ ਦੀ ਸਮਾਪਤੀ ਹੋਵੇਗੀ। ਇੱਕ ਵਾਰ ਬਾਬਾ ਫਰੀਦ ਜੀ ਪਾਕ ਪਟਨ ਦੇ ਵਿੱਚ ਬਿਰਾਜਮਾਨ ਸਨ। ਕੋਈ ਫਲੱਡ ਆਇਆ ਹੈ, ਦਰਿਆ ਦੇ ਵਿੱਚ ਹੜ੍ਹ ਆਇਆ ਹੈ, ਅਤੇ ਸ਼ਹਿਰ ਦੇ ਵਿੱਚ ਪਾਣੀ ਘੁੰਮਣ ਫਿਰਨ ਲੱਗਿਆ, ਲੋਕਾਂ ਦੇ ਵਿੱਚ ਹਾਹਾਕਾਰ ਮੱਚ ਗਈ, ਬਈ ਹੜ੍ਹ ਆ ਗਿਆ, ਫਲੱਡ ਆ ਗਿਆ, ਆਪਣੇ ਬਚਾਅ ਦੇ ਲਈ ਯਤਨ ਕਰਨ ਲੱਗੇ। ਬਹੁਤ ਸਾਰੇ ਲੋਕ ਕਈਆਂ ਲੈ ਕੇ ਦਰਿਆ ਨੂੰ ਬੰਨ੍ਹ ਲਾਉਣ ਵਾਸਤੇ ਤੁਰੇ ਨੇ, ਅਤੇ ਬਾਬਾ ਫਰੀਦ ਜੀ ਨੂੰ ਵੀ ਕੁਛ ਪ੍ਰੇਮੀਆਂ ਨੇ ਆ ਕੇ ਕਿਹਾ, ਅਤੇ ਕਹਿਣ ਲੱਗੇ ਬਾਬਾ ਫਰੀਦ ਜੀ, ਤੁਸੀਂ ਵੀ ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਓ, ਕਿਉਂਕਿ ਪਾਣੀ ਪਿੰਡ ਵਿੱਚ ਆਉਣ ਵੜਿਆ, ਔਰ ਇਹ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਹੋ ਸਕਦਾ। ਅਤੇ ਬਾਬਾ ਫਰੀਦ ਜੀ ਵੀ ਨਾਲ ਤੁਰ ਪਏ। ਜਦੋਂ ਦਰਿਆ ਦੇ ਕੰਢੇ 'ਤੇ ਜਾ ਕੇ ਵੇਖਿਆ, ਤਾਂ ਦਰਿਆ ਦੇ ਵਿੱਚ ਫਲੱਡ ਆਇਆ ਹੋਇਆ ਸੀ, ਔਰ ਉਹ ਬੜੇ ਜ਼ੋਰ ਦੇ ਨਾਲ ਸ਼ਹਿਰ ਵੱਲ ਨੂੰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਅਤੇ ਲੋਕ ਉਸ ਨੂੰ ਰੋਕਣ ਦੇ ਲਈ ਬੰਨ ਲਾ ਰਹੇ ਸਨ। ਅਤੇ ਬਾਬਾ ਫਰੀਦ ਜੀ ਨੂੰ ਉਸ ਵੇਲੇ ਵਾਹਿਗੁਰੂ ਦਾ ਹੁਕਮ ਯਾਦ ਆ ਗਿਆ ਵੀ ਇਹ ਮੇਰੇ ਮਾਲਕ ਦਾ ਹੁਕਮ ਹੈ, ਪੈ ਵਿੱਚ ਪਵਣ ਵਹਿ ਸਦਵਾਓ, ਪੈ ਵਿੱਚ ਚੱਲਹਿ ਲੱਖ ਦਰੀਆਓ, ਵੀ ਇਹ ਜਿਹੜੇ ਦਰਿਆ ਨੇ ਵੀ ਵਾਹਿਗੁਰੂ ਦੇ ਪੈ ਦੇ ਵਿੱਚ ਚੱਲ ਰਹੇ ਨੇ। ਜੇ ਮੇਰੇ ਮਾਲਕ ਦੀ ਮਰਜ਼ੀ ਇਹੀ ਹੈ ਵੀ ਇਸ ਸ਼ਹਿਰ ਨੂੰ ਪਾਣੀ ਦੇ ਵਿੱਚ ਹੀ ਇਸਨੇ ਰੋੜ ਦੇਣਾ ਹੈ, ਤਾਂ ਫਿਰ ਮੈਨੂੰ ਉਸਦੀ ਰਜ਼ਾ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਅਤੇ ਲੋਕ ਤਾਂ ਬੰਨ ਲਾਉਣ ਲੱਗੇ, ਅਤੇ ਬਾਬਾ ਫਰੀਦ ਜੀ ਲੈ ਕੇ ਕਈ ਬੰਨ ਤੋੜਨ ਲੱਗ ਪਏ। ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹਉਮੈ ਕਹਿ ਨਾ ਕੋਈ। ਅਤੇ ਅੱਗੋਂ ਲੋਕਾਂ ਨੇ ਆਖਿਆ ਕਿ ਬਾਬਾ ਜੀ, ਤੁਸੀਂ ਇਹ ਕੀ ਕਰ ਰਹੇ ਹੋ? ਤਾਂ ਉਸ ਵੇਲੇ ਬਾਬਾ ਫਰੀਦ ਜੀ ਨੇ ਇਹ ਬਚਨ ਆਖੇ, ਕਹਿਣ ਲੱਗੇ, ਜਿੱਧਰ ਰੱਬ ਰਜਾਏ ਵਹਿਣ ਤਦਾਉਂ ਗਾਉਂ ਕਰੇ, ਵੀ ਜਿੱਦਣ ਮੇਰੇ ਮਾਲਕ ਦੀ ਮਰਜ਼ੀ ਹੈ, ਜਿੱਧਰ ਉਹ ਇਸ ਨੂੰ ਲਿਜਾਣਾ ਚਾਹੁੰਦਾ, ਮੈਂ ਵੀ ਉਹਦੇ ਨਾਲ ਹੀ ਰਾਜ਼ੀ ਹਾਂ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਜੇ ਸ਼ਹਿਰ ਡੁੱਬ ਜਾਵੇਗਾ, ਮੇਰਾ ਵੀ ਕਾਰੋਬਾਰ ਡੁੱਬ ਜਾਵੇਗਾ, ਜੇ ਮੇਰੇ ਮਾਲਕ ਦੀ ਇਹੀ ਮਰਜ਼ੀ ਹੈ, ਤਾਂ ਮੈਨੂੰ ਇਹੀ ਕੁਛ ਪਰਵਾਹ ਹੈ, ਇਹ ਹੁਕਮ ਬੁੱਝਣ ਦੀ ਨਿਸ਼ਾਨੀ ਹੈ। ਪਰ ਕਹਿੰਦੇ ਨੇ, ਜਦੋਂ ਇਹੋ ਜਿਹਾ ਕੋਈ ਵਾਹਿਗੁਰੂ ਦਾ ਪਿਆਰਾ, ਰੱਬ ਦੀ ਰਜ਼ਾ ਅਤੇ ਹੁਕਮ ਨੂੰ ਬੁੱਝਣ ਵਾਲਾ ਸਾਹਮਣੇ ਆ ਜਾਂਦਾ, ਤਾਂ ਫਿਰ ਆਪਣੇ ਆਪ ਹੀ ਪ੍ਰਕਿਰਤੀ ਦਾ ਵੀ, ਦਰਿਆਵਾਂ ਦਾ ਵੀ ਰੁੱਖ ਬਦਲ ਜਾਂਦਾ, ਅਤੇ ਫਿਰ ਆਪਣੇ ਆਪ ਹੀ ਦਰਿਆ ਦਾ ਮੂੰਹ ਦੂਸਰੇ ਪਾਸੇ ਹੋ ਗਿਆ। ਇਹ ਸੀ ਹੁਕਮ ਬੁੱਝਣ ਦੀ ਗੱਲ। ਇਸੇ ਤਰ੍ਹਾਂ ਇੱਕ ਪ੍ਰਸੰਗ ਹੋਰ ਵੀ ਆਉਂਦਾ ਹੈ। ਭਗਤ ਕਬੀਰ ਜੀ ਕਾਂਸ਼ੀ ਵਿੱਚ ਰਹਿੰਦੇ ਸਨ, ਔਰ ਉਹਨਾਂ ਦੇ ਪਾਸ ਬਹੁਤ ਸਾਰੇ ਉਹਨਾਂ ਦੇ ਪ੍ਰੇਮੀਆਂ ਦੀ ਭੀੜ ਲੱਗੀ ਰਹਿੰਦੀ, ਇੱਕ ਆਉਂਦਾ ਅਤੇ ਦੋ ਜਾਂਦੇ, ਅਤੇ ਵਾਰੋ ਵਾਰੀ ਤਨਤਾ ਲੱਗਿਆ ਰਹਿੰਦਾ। ਇੱਕ ਉੱਥੇ ਨੇੜੇ ਵੇਸਵਾ ਦਾ ਘਰ ਸੀ ਅਤੇ ਉਸ ਵੇਸਵਾ ਨੇ ਮਨ ਵਿੱਚ ਸੋਚਿਆ ਵੀ ਇਹ ਭਗਤ ਕਬੀਰ ਮੇਰੇ ਕੰਮ ਦੇ ਵਿੱਚ ਵਿਘਨ ਪਾ ਰਿਹਾ ਹੈ ਅਤੇ ਜਿਹੜਾ ਮੇਰੇ ਕੋਲ ਆਉਂਦਾ ਹੈ ਅਤੇ ਉਹ ਸ਼ਰਮੋ ਸ਼ਰਮੀ ਭਗਤ ਕਬੀਰ ਜੀ ਕੋਲ ਚਲਿਆ ਜਾਂਦਾ ਹੈ, ਉਹ ਉਸ ਨੂੰ ਮਾੜੇ ਕੰਮ ਤੋਂ ਹਟਾਉਂਦੇ ਨੇ, ਇਹ ਤਾਂ ਮੇਰੇ ਬਿਜ਼ਨਸ ਦੇ ਵਿੱਚ ਫਰਕ ਪੈ ਰਿਹਾ ਹੈ, ਇਸ ਲਈ ਕਿਉਂ ਨਾ ਮੈਂ ਇਹਨਾਂ ਦਾ ਫਸਤਾ ਵੱਢ ਦੇਵਾਂ। ਉਸ ਵੇਸਵਾ ਨੇ ਇੱਕ ਆਪਣੇ ਦੋਸਤ ਨੂੰ ਬੁਲਾਇਆ ਅਤੇ ਕਹਿਣ ਲੱਗੀ ਤੂੰ ਰਾਤ ਦੇ ਸਮੇਂ ਭਗਤ ਕਬੀਰ ਜੀ ਦੇ ਘਰ ਨੂੰ ਅੱਗ ਲਾ ਦੇ। ਅਤੇ ਹੁਣ ਜਿਹੜੇ ਬਹੁਤ ਸਾਰੇ ਕਮੀਨੇ ਲੋਕ ਹੁੰਦੇ ਨੇ ਇਹੋ ਜਿਹੇ ਕੰਮ ਕਰਨ ਵਾਲੇ, ਆਪਾਂ ਇੱਥੇ ਵੀ ਇਹ ਕਈ ਵਾਰੀ ਗੱਲਾਂ ਸੁਣਦੇ ਹਾਂ ਵੀ ਗੁਰੂ ਘਰਾਂ ਨੂੰ ਕਈ ਅੱਗ ਲਾ ਦਿੱਤੀ ਜਾਂ ਕੁਝ ਅਜਿਹਾ ਹੋਇਆ। ਹੁਣ ਉਸ ਵਿਸਵਾ ਦੇ ਯਾਰ ਨੇ ਅਤੇ ਭਗਤ ਕਬੀਰ ਜੀ ਦੇ ਘਰ ਨੂੰ ਆ ਕੇ ਅੱਗ ਲਾ ਦਿੱਤੀ ਅਤੇ ਜਦੋਂ ਅੱਗ ਲੱਗੀ ਅਤੇ ਜਿਹੜੇ ਸੇਵਾਦਾਰ ਸਨ ਅਚਾਨਕ ਜਾਗੇ ਅਤੇ ਉਹਨਾਂ ਨੇ ਰੌਲਾ ਪਾਇਆ ਅਤੇ ਭਗਤ ਕਬੀਰ ਜੀ ਆਪਣੇ ਧਿਆਨ ਵਿੱਚ ਬੈਠੇ ਸਨ, ਕਹਿਣ ਲੱਗੇ ਭਗਤ ਜੀ ਅੱਗ ਲੱਗ ਗਈ ਹੈ, ਤੁਸੀਂ ਬਾਹਰ ਆ ਜਾਓ। ਭਗਤ ਕਬੀਰ ਜੀ ਕਹਿਣ ਲੱਗੇ ਨਹੀਂ, ਜੇ ਮੇਰੇ ਮਾਲਕ ਦਾ ਹੁਕਮ ਇਹੀ ਹੈ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋ ਮੈਂ ਕਹੇ ਨਾ ਕੋਈ, ਫਿਰ ਮੈਂ ਬਾਹਰ ਨਹੀਂ ਜਾਵਾਂਗਾ, ਮੈਂ ਇੱਥੇ ਹੀ ਰਵਾਂਗਾ। ਪ੍ਰੇਮੀਆਂ ਨੇ ਬਥੇਰਾ ਜ਼ੋਰ ਲਾਇਆ ਅੱਗ ਬੁਝਾਉਣ ਵਾਸਤੇ ਪਰ ਅੱਗ ਨਾ ਬੁੱਝੀ ਅਤੇ ਭਗਤ ਕਬੀਰ ਜੀ ਅਡੋਲ ਬੈਠੇ ਰਹੇ। ਚਾਰ ਚੁਫੇਰੇ ਅੱਗ ਦੀਆਂ ਲਾਟਾਂ ਦਿਖਾਈ ਦੇ ਰਹੀਆਂ ਨੇ, ਪਰ ਜਿਨ੍ਹਾਂ ਨੇ ਹੁਕਮ ਨੂੰ ਬੁੱਝਿਆ ਉਹਨਾਂ ਨੂੰ ਡਰ ਵੀ ਨਹੀਂ ਲੱਗਦਾ। ਤਾਂ ਭਗਤ ਕਬੀਰ ਜੀ ਨੇ ਉਸ ਵੇਲੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਆਪੇ ਪਾਵਕ ਆਪੇ ਪਵਨਾ ਜਾਰਾ ਖਸਮ ਤਾਂ ਰਾਖਿਆ ਕਵਨਾ। ਕਹਿਣ ਲੱਗੇ ਆਪੇ ਵਾਹਿਗੁਰੂ ਅੱਗ ਦਾ ਰੂਪ ਬਣ ਕੇ ਦਿਖਾਈ ਦੇ ਰਿਹਾ ਹੈ, ਅੱਗ ਦੇ ਵਿੱਚ ਵੀ ਰਾਬੀ ਦਿਸ ਰਿਹਾ ਸੀ। ਆਪੇ ਪਾਵਕ ਆਪੇ ਪਵਨਾ ਅਤੇ ਆਪ ਹੀ ਉਹ ਹਵਾ ਰੂਪ ਹੈ, ਹਵਾ ਦੇ ਨਾਲ ਹੀ ਅੱਗ ਭੜਕਦੀ ਹੈ। ਜਾਰਾ ਖਸਮ ਤਾਂ ਰਾਖਿਆ ਕਵਨਾ। ਭਗਤ ਕਬੀਰ ਜੀ ਕਹਿਣ ਲੱਗੇ ਜੇ ਮੇਰੇ ਮਾਲਕ ਨੂੰ ਇਹੀ ਮਨਜ਼ੂਰ ਹੈ, ਉਹ ਮੈਨੂੰ ਸਾੜਨਾ ਹੀ ਚਾਹੁੰਦਾ ਅਤੇ ਮੈਨੂੰ ਕੌਣ ਬਚਾ ਸਕਦਾ, ਮੈਂ ਵੀ ਮਰਨ ਨੂੰ ਤਿਆਰ ਹਾਂ, ਮੈਂ ਵੀ ਸਾੜਨ ਨੂੰ ਤਿਆਰ ਹਾਂ। ਅੱਗੇ ਬਚਨ ਆਉਂਦੇ ਨੇ ਰਾਮ ਜਪਤ ਤਨ ਜਰ ਕੀ ਨਾ ਜਾਏ, ਵੀ ਵਾਹਿਗੁਰੂ ਦਾ ਨਾਮ ਜਪਦਿਆਂ ਮੇਰਾ ਸਰੀਰ ਵੀ ਸੜ ਜਾਵੇ ਮੈਨੂੰ ਕੋਈ ਪਰਵਾਹ ਨਹੀਂ, ਕਿਉਂਕਿ ਸਾਰੇ ਪਾਸੇ ਪਰਮੇਸ਼ਰ ਹੀ ਉਹਨਾਂ ਨੂੰ ਦਿਖਾਈ ਦੇ ਰਿਹਾ ਸੀ। ਅਤੇ ਭਗਤ ਕਬੀਰ ਜੀ ਦਾ ਸ਼ਬਦ ਉਚਾਰਨ ਤੋਂ ਇਹ ਪ੍ਰਭਾਵ ਹੋਇਆ ਅਤੇ ਜਿਹੜੀ ਅੱਗ ਲੱਗੀ ਸੀ ਨਾ ਅਤੇ ਉਹ ਆਪਣੇ ਆਪ ਹੀ ਬੁੱਝ ਗਈ। ਅਤੇ ਜਿਸ ਵਿਸਵਾ ਨੇ ਕਬੀਰ ਜੀ ਦੇ ਘਰ ਨੂੰ ਅੱਗ ਲਵਾਈ ਸੀ, ਐਸੀ ਤੇਜ਼ ਹਵਾ ਚੱਲੀ, ਉਹੀ ਅੱਗ ਜਿਹੜੇ ਭਗਤ ਕਬੀਰ ਜੀ ਦੇ ਘਰ ਨੂੰ ਲੱਗੀ ਸੀ ਉਹ ਵਿਸਵਾ ਦੇ ਘਰ ਨੂੰ ਜਾ ਲੱਗੀ, ਉੱਡ ਕੇ ਹਵਾ ਦੇ ਨਾਲ ਉੱਥੇ ਅੱਗ ਚਲੀ ਗਈ। ਅਤੇ ਉਹ ਜਿਹੜੀ ਵਿਸਵਾ ਭਗਤ ਕਬੀਰ ਜੀ ਦਾ ਘਰ ਸਾੜਨਾ ਚਾਹੁੰਦੀ ਸੀ ਅਤੇ ਉਲਟਾ ਉਹੀ ਉਸੇ ਅੱਗ ਦੇ ਵਿੱਚ ਸੜ ਕੇ ਮਰ ਗਈ। ਇਹ ਜਿਹੜੇ ਵਾਹਿਗੁਰੂ ਦੇ ਹੁਕਮ ਦੇ ਕੋਈ ਐਸੇ ਸੰਕੇਤ ਨੇ ਜਿਨ੍ਹਾਂ ਤੋਂ ਸਾਨੂੰ ਇਹ ਸਿੱਖਿਆ ਪ੍ਰਾਪਤ ਹੁੰਦੀ ਹੈ ਵੀ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝਾ ਤਾਂ ਹੋਮੈ ਕਹੇ ਨਾ ਕੋਈ। ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਹੋਮੈ ਦੇ ਵਿੱਚ ਕੁਝ ਨਹੀਂ ਕਹਿੰਦੇ, ਉਹ ਕਹਿੰਦੇ ਜੋ ਮੇਰੇ ਮਾਲਕ ਦਾ ਹੁਕਮ ਹੈ ਉਹੀ ਹੋਵੇਗਾ। ਇੱਕ ਵਾਰੀ ਭਗਤ ਕਬੀਰ ਜੀ ਦੇ ਕੁਛ ਵਿਰੋਧੀ ਸਨ, ਉਹਨਾਂ ਨੇ ਭਗਤ ਕਬੀਰ ਜੀ ਦੇ ਬਾਰੇ ਇਹ ਐਡਵਰਟਾਈਜਮੈਂਟ ਕਰਵਾ ਦਿੱਤੀ ਕਿ ਭਗਤ ਕਬੀਰ ਜੀ ਦੇ ਘਰ ਜੱਗ ਹੈ। ਭਗਤ ਕਬੀਰ ਜੀ ਨੂੰ ਕੋਈ ਪਤਾ ਨਹੀਂ ਸੀ ਘਰ ਦੇ ਵਿੱਚ ਗਰੀਬੀ ਹੈ, ਅਤੇ ਜਿਹੜੇ ਲੋਕ ਵਹੀਰਾਂ ਕੱਤ ਕੇ ਕਾਂਸ਼ੀਵਾਲ ਨੂੰ ਆਉਣ ਲੱਗੇ, ਅਤੇ ਜਦੋਂ ਕਾਂਸ਼ੀਵਾਲ ਨੂੰ ਲੋਕ ਆ ਰਹੇ ਸਨ ਅਤੇ ਭਗਤ ਕਬੀਰ ਜੀ ਅਚਾਨਕ ਬਾਹਰ ਨਿਕਲੇ, ਉਹਨਾਂ ਨੂੰ ਵੀ ਪਤਾ ਨਹੀਂ ਸੀ ਇਹ ਲੋਕ ਕੌਣ ਨੇ ਕਿੱਥੇ ਜਾ ਰਹੇ ਨੇ। ਅਤੇ ਅਚਾਨਕ ਭਗਤ ਕਬੀਰ ਜੀ ਨੇ ਕਿਸੇ ਕੋਲੋਂ ਪੁੱਛ ਲਿਆ ਭਾਈ ਤੁਸੀਂ ਕਿੱਧਰ ਜਾ ਰਹੇ ਹੋ? ਕਹਿੰਦੇ ਤੁਹਾਨੂੰ ਨਹੀਂ ਪਤਾ ਕਬੀਰ ਭਗਤ ਦੇ ਘਰ ਜੱਗ ਹੈ, ਪੱਕਾ ਭੰਡਾਰਾ ਹੈ, ਲੱਡੂ ਜਲੇਬੀਆਂ ਖਾਣ ਜਾ ਰਹੇ ਹਾਂ। ਜਦੋਂ ਭਗਤ ਕਬੀਰ ਜੀ ਨੇ ਇਹ ਗੱਲ ਸੁਣੀ ਅਤੇ ਕਹਿਣ ਲੱਗੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਵੀ ਨਹੀਂ, ਇਹ ਜਿਹੜੇ ਹਜ਼ਾਰਾਂ ਲੋਕ ਲੱਖਾਂ ਲੋਕ ਆ ਰਹੇ ਨੇ ਮੈਂ ਇਹਨਾਂ ਨੂੰ ਕਿਵੇਂ ਖਵਾ ਸਕਦਾ ਹਾਂ? ਅੱਛਾ ਜੇ ਮੇਰੇ ਮਾਲਕ ਦੀ ਇਹੀ ਮਰਜ਼ੀ ਹੈ, ਚਲੋ ਮੈਂ ਇਹਦੇ ਵਿੱਚ ਕੀ ਕਰ ਸਕਦਾ ਹਾਂ? ਡਰਦੇ ਮਾਰੇ ਘਰ ਨਾ ਗਏ, ਬਾਹਰ ਜੰਗਲ ਵਿੱਚ ਬੈਠ ਕੇ ਲੱਗੇ ਵਾਹਿਗੁਰੂ ਦਾ ਸਿਮਰਨ ਕਰਨ। ਹੁਣ ਉੱਧਰ ਸਿਮਰਨ ਕਰਨ ਲੱਗ ਪਏ ਨੇ ਅਤੇ ਉੱਧਰ ਅਕਾਲ ਪੁਰਖ ਵਾਹਿਗੁਰੂ ਨੇ ਕੀ ਖੇਡ ਵਰਤਾਈ? ਕਹਿੰਦੇ ਨੇ ਇੱਕ ਕਬੀਰ ਭਗਤ ਦਾ ਰੂਪ ਧਾਰਨ ਕਰ ਲਿਆ ਅਤੇ ਦੂਸਰੇ ਪਾਸੇ ਇੱਕ ਸ਼ਾਹੂਕਾਰ ਦਾ ਰੂਪ ਧਾਰਨ ਕਰਕੇ ਬੇਅੰਤ ਰਸਤਾਂ ਬਸਤਾਂ ਮੰਗਵਾ ਲਈਆਂ, ਨੌਕਰ ਚਾਕਰ ਸੱਦ ਲਏ, ਹਲਵਾਈ ਬੁਲਾ ਲਏ, ਅਤੇ ਫਿਰ ਉਹ 8 ਦਿਨ ਏਡਾ ਵੱਡਾ ਭੰਡਾਰਾ ਚੱਲਿਆ ਅਤੇ ਸਾਰੇ ਧੰਨ ਕਬੀਰ ਹੋਣ ਲੱਗ ਪਈ। ਭਗਤ ਕਬੀਰ ਨੂੰ ਪਤਾ ਵੀ ਨਹੀਂ ਵੀ ਕੀ ਹੋ ਰਿਹਾ, ਕੌਣ ਕਰ ਰਿਹਾ ਹੈ। ਭਗਤ ਕਬੀਰ ਤਾਂ ਲੁਕਿਆ ਬੈਠਾ ਜੰਗਲ ਦੇ ਵਿੱਚ। ਪਰ ਕਹਿੰਦੇ ਨੇ ਜਦੋਂ ਜੱਗ ਸੰਪੂਰਨ ਹੋਇਆ ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਭਗਤ ਕਬੀਰ ਜੀ ਦੇ ਪਾਸ ਆ ਕੇ ਆਖਿਆ, ਕਹਿੰਦੇ ਹੁਣ ਤਾਂ ਬਾਹਰ ਨਿਕਲਿਆ, ਹੁਣ ਤਾਂ ਤੇਰਾ ਸਾਰਾ ਕੰਮ ਨੇਪਰੇ ਚੜ੍ਹਾ ਦਿੱਤਾ। ਜਦੋਂ ਭਗਤ ਕਬੀਰ ਜੀ ਬਾਹਰ ਨਿਕਲੇ, ਜਿੰਨੇ ਲੋਕ ਆਏ ਸਨ ਸਾਰੇ ਧੰਨ ਕਬੀਰ ਆਖਣ ਲੱਗ ਪਏ। ਤਾਂ ਭਗਤ ਕਬੀਰ ਜੀ ਦੇ ਮਨ ਦੇ ਵਿੱਚ ਉਸ ਵੇਲੇ ਬਹੁਤ ਵੈਰਾਗ ਅਤੇ ਪ੍ਰੇਮ ਉਛਲਿਆ। ਤਾਂ ਉਸ ਵੇਲੇ ਇਹ ਪਵਿੱਤਰ ਸ਼ਲੋਕ ਉਚਾਰਨ ਕੀਤਾ, ਕਬੀਰ ਨਾ ਹਮ ਕੀਆ ਨਾ ਕਰਹਾਂਗੇ, ਨਾ ਕਛ ਕਰੇ ਸਰੀਰ, ਕਿਆ ਜਾਣੂ ਕੁਛ ਹਰ ਕੀਆ ਪਇਓ ਕਬੀਰ ਕਬੀਰ। ਕਹਿਣ ਲੱਗੇ, ਨਾ ਤਾਂ ਮੈਂ ਕੁਛ ਪਹਿਲਾਂ ਹੀ ਕਰਨ ਜੋਗਾ ਸੀ ਅਤੇ ਨਾ ਹੀ ਮੇਥੋਂ ਕੁਝ ਹੁਣ ਹੋ ਸਕਦਾ ਸੀ। ਜੋ ਕੀਤਾ ਮੇਰੇ ਮਾਲਕ ਵਾਹਿਗੁਰੂ ਨੇ ਕੀਤਾ ਅਤੇ ਹੁਣ ਸਭ ਥਾਵਾਂ 'ਤੇ ਧੰਨ ਕਬੀਰ ਹੋ ਰਹੀ ਹੈ। ਇਹ ਮੇਰੀ ਵਡਿਆਈ ਨਹੀਂ, ਇਹ ਮੇਰੇ ਮਾਲਕ ਦੀ ਵਡਿਆਈ ਹੈ, ਕਿਉਂਕਿ ਕਬੀਰ ਜਿਹੜਾ ਨਾਮ ਹੈ ਵੱਡੇ ਦਾ ਹੈ ਅਤੇ ਵੱਡਾ ਤਾਂ ਪਰਮੇਸ਼ਰ ਹੀ ਹੈ। ਭਗਤ ਕਬੀਰ ਜੀ ਕਹਿੰਦੇ ਜਿਹੜੀ ਵਡਿਆਈ ਧੰਨ ਕਬੀਰ ਹੋ ਰਹੀ ਹੈ, ਇਹ ਮੇਰੀ ਨਹੀਂ, ਇਹ ਇਨਸਾਨੀ ਪੁਤਲੇ ਦੀ ਨਹੀਂ, ਇਹ ਮੇਰੇ ਮਾਲਕ ਦੀ ਵਡਿਆਈ ਹੈ। ਮੇਰੀ ਮਾਂ ਤਾਂ ਭੋਲੀ ਸੀ, ਉਹਨੇ ਮੇਰਾ ਨਾਂ ਕਬੀਰ ਰੱਖ ਦਿੱਤਾ। ਅਸਲੀ ਤਾਂ ਕਬੀਰ ਪਰਮੇਸ਼ਰ ਦਾ ਹੀ ਨਾਮ ਹੈ, ਹੱਕਾ ਕਬੀਰ ਕਰੀਮ ਤੂੰ ਬੇਅ ਪਰਵਤਗਾਰ। ਸੋ ਕਹਿਣ ਤੋਂ ਪਾਵੇ ਜਿਹੜੇ ਹੁਕਮ ਨੂੰ ਬੁੱਝ ਲੈਂਦੇ ਨੇ ਤਾਂ ਹਉਮੈ ਕਹੇ ਨਾ ਕੋਈ, ਉਹ ਹਉਮੈ ਦੇ ਵਿੱਚ ਕਦੇ ਕੋਈ ਸ਼ਬਦ ਨਹੀਂ ਬੋਲਣਗੇ, ਸਗਾਂ ਵਾਹਿਗੁਰੂ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਵੱਲ ਨਜ਼ਰ ਮਾਰ ਕੇ ਦੇਖੋ, ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਉਬਲਦੀ ਦੇਗ ਵਿੱਚ ਬੈਠਾਇਆ, ਤੱਤੀ ਲੋਹ 'ਤੇ ਬੈਠਾ ਕੇ ਸਰੀਰ ਉੱਤੇ ਗਰਮ ਰੇਤਾ ਪਵਾਇਆ, ਉਸ ਵੇਲੇ ਕੁਦਰਤ ਵੀ ਵਿਰਲਾਪ ਕਰ ਰਹੀ ਸੀ। ਬੜੇ ਬੜੇ ਪੀਰ ਫਕੀਰ ਉਹਨਾਂ ਦੇ ਮਨ ਡੋਲ ਗਏ ਸਨ। ਤਾਂ ਉਸ ਵੇਲੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਸਾਈਂ ਮੀਆਂ ਮੀਰ ਵੀ ਸਤਿਗੁਰੂ ਦੇ ਪਾਸ ਆਇਆ, ਉਸਨੇ ਆ ਕੇ ਸਤਿਗੁਰੂ ਅੱਗੇ ਤਰਲਾ ਕੀਤਾ, ਕਹਿਣ ਲੱਗਾ, ਐ ਮੇਰੇ ਅੱਲਾ ਤਾਲਾ ਖੁਦਾ, ਇਹ ਕੀ ਤੁਹਾਡੇ 'ਤੇ ਕਹਿਰ ਗੁਜ਼ਰ ਰਿਹਾ ਹੈ, ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਤੁਸੀਂ ਮੈਨੂੰ ਆਗਿਆ ਦਿਓ, ਮੈਂ ਦਿੱਲੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ। ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਖਾਂ ਬੰਦ ਕਰਕੇ ਕਹਿਣ ਲੱਗੇ, ਸਾਈਂ ਮੀਆਂ ਮੀਰ ਜੀ ਆਕਾਸ਼ ਵੱਲ ਨਜ਼ਰ ਮਾਰੋ। ਜਦੋਂ ਆਕਾਸ਼ ਵੱਲ ਤੱਕਿਆ, ਉੱਥੇ ਬਹੁਤ ਸਾਰੀਆਂ ਗੁਪਤ ਰੂਹਾਂ, ਸ਼ਹੀਦ, ਮੁਰੀਦ, ਬੜੇ ਬੜੇ ਅਵਤਾਰ, ਦੇਵੀ ਦੇਵਤੇ ਸਾਰੇ ਹੱਥ ਜੋੜ ਕੇ ਖੜ੍ਹੇ ਨੇ, ਸਤਿਗੁਰੂ ਦੇ ਪਾਸੋਂ ਇਸ਼ਾਰਾ ਮੰਗ ਰਹੇ ਨੇ, ਮਹਾਰਾਜ ਸਾਨੂੰ ਕੋਈ ਹੁਕਮ ਕਰੋ, ਅਸੀਂ ਇਹਨਾਂ ਦੁਸ਼ਟਾਂ ਨੂੰ ਸਜ਼ਾ ਦੇਈਏ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਧੀਰਜ ਦੇ ਰਹੇ ਨੇ ਅਤੇ ਨਾਲ ਇਹ ਕਹਿ ਰਹੇ ਹਨ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਵੀ ਵਾਹਿਗੁਰੂ ਜੋ ਕਰ ਰਿਹਾ ਉਹੀ ਭਲਾ ਹੈ, ਇਹ ਹੁਕਮ ਨੂੰ ਬੁੱਝਣ ਦੀ ਅਵਸਥਾ ਹੈ, ਚਾਹੇ ਦੁੱਖ ਆਵੇ ਚਾਹੇ ਸੁੱਖ ਆਵੇ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵਿੱਚ ਬੁਲਾਏ ਗਏ, ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਸਿੰਘ ਸਨ, ਭਾਈ ਦਿਆਲਾ ਜੀ ਨੂੰ ਆਖਿਆ ਗਿਆ, ਬਈ ਤੁਸੀਂ ਜਾਂ ਤਾਂ ਇਸਲਾਮ ਕਬੂਲ ਕਰ ਲਓ ਅਤੇ ਨਹੀਂ ਤੁਹਾਨੂੰ ਦੇਗ ਦੇ ਵਿੱਚ ਉਬਾਲਿਆ ਜਾਵੇਗਾ। ਪਰ ਉਹ ਕਹਿਣ ਲੱਗੇ, ਨਹੀਂ, ਸਾਨੂੰ ਸਿੱਖੀ ਪਿਆਰੀ ਹੈ, ਅਸੀਂ ਸਿੱਖੀ ਨਹੀਂ ਛੱਡ ਸਕਦੇ, ਧਰਮ ਨਹੀਂ ਛੱਡ ਸਕਦੇ, ਤੁਸੀਂ ਜੋ ਮਰਜ਼ੀ ਕਰਨਾ ਕਰ ਲਓ। ਦੇਗ ਦੇ ਵਿੱਚ ਬੈਠ ਗਏ, ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਅਤੇ ਜਿੰਨਾ ਚਿਰ ਤੱਕ ਸਰੀਰ ਪਾਣੀ ਵਿੱਚ ਉਬਲਦਾ ਰਿਹਾ, ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰਨੋਂ ਹਟੇ। ਇਹ ਸੀ ਹੁਕਮ ਬੁੱਝਣ ਦੀ ਅਵਸਥਾ। ਭਾਈ ਮਤੀ ਦਾਸ ਜੀ ਨੂੰ ਆਖਿਆ ਗਿਆ, ਤੁਸੀਂ ਇਸਲਾਮ ਕਬੂਲ ਕਰੋ ਜਾਂ ਮੌਤ। ਉਹਨਾਂ ਨੇ ਆਖਿਆ, ਸਾਨੂੰ ਆਪਣਾ ਧਰਮ ਪਿਆਰਾ ਹੈ, ਸਿੱਖੀ ਲਈ ਅਸੀਂ ਕੁਛ ਵੀ ਕਰਨ ਨੂੰ ਤਿਆਰ ਹਾਂ। ਉਹਨਾਂ ਦਾ ਸਰੀਰ ਆਰੇ ਨਾਲ ਚੀਰਿਆ ਗਿਆ। ਉਸ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ, ਸਰੀਰ ਦੋ ਫਾੜ ਹੋ ਗਿਆ, ਪਰ ਜਪਜੀ ਸਾਹਿਬ ਦਾ ਪਾਠ ਉਸੇ ਤਰ੍ਹਾਂ ਹੀ ਚੱਲਦਾ ਰਿਹਾ। ਜਦੋਂ ਸਲੋਕ ਪੜ੍ਹਿਆ, ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ 'ਤੇ ਮਖੁਜਲੇ ਕੇਤੀ ਛੁੱਟੀ ਨਾਲ, ਉਸ ਵੇਲੇ ਇਹ ਸਰੀਰ ਸ਼ਾਂਤ ਹੋਇਆ ਪਾਠ ਸੰਪੂਰਨ ਕਰਕੇ। ਇਹ ਹੁਕਮ ਬੁੱਝਣ ਦੀ ਅਵਸਥਾ ਸੀ। ਅਤੇ ਭਾਈ ਸਤੀਦਾਸ ਜੀ ਨੂੰ ਆਖਿਆ ਗਿਆ, ਤੁਸੀਂ ਦੱਸੋ ਇਸਲਾਮ ਕਬੂਲ ਕਰ ਦਿਓ ਜਾਂ ਮੌਤ। ਅਤੇ ਉਹਨਾਂ ਨੂੰ ਰੂਹ 'ਚ ਲਪੇਟ ਕੇ ਮਿੱਟੀ ਦਾ ਤੇਲ ਛੜਕ ਕੇ ਅੱਗ ਲਾ ਦਿੱਤੀ ਗਈ। ਪਰ ਉਹਨਾਂ ਨੇ ਵੀ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਿਆ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਕਦੇ ਹੋਮੈ ਦੇ ਵਿੱਚ ਕੋਈ ਸ਼ਬਦ ਨਹੀਂ ਕਿਹਾ, ਆਖਿਆ ਮੇਰੇ ਮਾਲਕ ਦਾ ਹੁਕਮ ਹੈ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਹ ਹੈ ਹੁਕਮ ਬੁੱਝਣ ਦੀ ਅਵਸਥਾ। ਆਪਾਂ 'ਤੇ ਮਾੜਾ ਜਿਹਾ ਕੋਈ ਕੰਡਾ ਚੁੱਭ ਜਾਵੇ, ਥੋੜ੍ਹਾ ਜਿਹਾ ਕੋਈ ਦੁੱਖ ਆ ਜਾਵੇ, ਉਸੇ ਵੇਲੇ ਘਬਰਾ ਜਾਂਦੇ ਹਾਂ। ਪਰ ਜਿਹੜੀ ਪਾਣੀ ਦੀ ਖੇਡ ਹੈ ਉਹ ਬਹੁਤ ਉੱਚੀ ਹੈ। ਗੁਰਮੁਖ ਤੇਰਾ ਭਾਣਾ ਪਾਵੇ, ਗੁਰਮੁਖਾਂ ਨੂੰ ਹੀ ਤੇਰਾ ਭਾਣਾ ਚੰਗਾ ਲੱਗਦਾ। ਨਾਲ ਸਤਿਗੁਰੂ ਨੇ ਇਹ ਵੀ ਲਿਖ ਦਿੱਤਾ, ਸੁਹੇਲਾ ਕਹਿਣ ਕਹਾਵਨ ਬੇਖਮ ਤੇਰਾ ਪਾਵਨ। ਕਹਿ ਲੈਣਾ ਕਹਾ ਲੈਣਾ ਬੜੀ ਸੌਖੀ ਗੱਲ ਹੈ, ਪਰ ਭਾਣਾ ਮਿੱਠਾ ਕਰਕੇ ਮੰਨਣਾ ਹੈ ਬਹੁਤ ਔਖੀ ਗੱਲ। ਜਿਨ੍ਹਾਂ 'ਤੇ ਮੇਰਾ ਮਾਲਕ ਪ੍ਰਸੰਨ ਹੁੰਦਾ ਹੈ ਉਹੀ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਨੇ, ਅਤੇ ਜਿਹੜਾ ਹੁਕਮ ਨੂੰ ਬੁੱਝ ਲੈਂਦਾ ਹੈ। ਹਜ਼ੂਰ ਕਹਿੰਦੇ ਤਾਂ ਹੋਮੈ ਕਹਿ ਨਾ ਕੋਈ, ਉਹ ਕਦੇ ਹੋਮੈ ਦੇ ਵਿੱਚ ਕੋਈ ਸ਼ਬਦ ਨਹੀਂ ਬੋਲ ਸਕਦਾ, ਕਦੇ ਹੰਕਾਰ ਦੇ ਵਿੱਚ ਨਹੀਂ ਉਹ ਬੋਲੇਗਾ। ਉਹ ਜੋ ਵੀ ਕੁਛ ਆਖੇਗਾ ਉਹ ਇਹੀ ਕਹੇਗਾ, ਇਹ ਮੇਰੇ ਮਾਲਕ ਦਾ ਹੁਕਮ ਹੈ, ਇਹ ਮੇਰੇ ਸਤਿਗੁਰੂ ਦੀ ਰਜ਼ਾ ਹੈ, ਇਹ ਮੇਰੇ ਮਾਲਕ ਦਾ ਭਾਣਾ ਹੈ। ਇਹੀ ਸ਼ਬਦ ਕਹਿ ਕੇ ਉਹ ਆਪ ਵੀ ਅਡੋਲ ਰਹੇਗਾ, ਦੂਸਰਿਆਂ ਨੂੰ ਵੀ ਸ਼ਾਂਤ ਕਰੇਗਾ। ਇਹ ਹੁਕਮ ਬੁੱਝਣ ਵਾਲਿਆਂ ਦੀ ਅਵਸਥਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਆਨ ਕੀਤੀ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਜਿਸ ਹੁਕਮ ਦੇ ਵਿੱਚ ਚੱਲ ਕੇ ਸੱਚ ਦੀ ਪ੍ਰਾਪਤੀ ਹੁੰਦੀ ਹੈ। ਅਤੇ ਉਸ ਹੁਕਮ ਦਾ ਰੂਪ ਸਮਝਾ ਕੇ ਅਤੇ ਫਿਰ ਉਹਦੇ ਹੁਕਮ ਦੇ ਵਿੱਚ ਚੱਲਣ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਆਪਾਂ ਇਸ ਉਪਦੇਸ਼ ਨੂੰ ਸੁਣਿਆ ਅਤੇ ਮਨ ਦੇ ਵਿੱਚ ਧਾਰਨ ਕਰਨਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।